ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਘਰ ਅੱਠਵਾਂ, ਕਾਫੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ। ਜੀਓ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ। ਜੀਓ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਮਾਣ ਨਿਮਾਣੇ ਤੂੰ ਧਣੀ, ਤੇਰਾ ਪਰਵਾਸਾ। ਬਿਨ ਸਾਚੇ ਅਨ ਟੇਕ ਹੈ, ਸੋ ਜਾਣਹੁ ਕਾਚਾ ਰਹਾਉ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। ਜਿਸ ਗੁਰਪੂਰਾ ਭੇਟ ਸੀ, ਸੋ ਚਲੈ ਰਜਾਏ। ਚਤੁਰਾਈ ਸਿਆਣਪਾ, ਕਿਤੇ ਕੰਮ ਨ ਆਈਐ। ਤੁਠਾ ਸਾਹਿਬ ਜੋ ਦੇਵੈ, ਸੋਈ ਸੁਖ ਪਾਈਐ। ਜੇ ਲੱਖ ਕਰਮ ਕਮਾਈਐ ਹੈ, ਕਿਛ ਪਵੈ ਨ ਬੰਦਾ। ਜਨ ਨਾਨਕ ਕੀਤਾ ਨਾਮ ਧਾਰ, ਹੋਰ ਛੋੜਿਆ ਧੰਦਾ। ਜੇ ਲੱਖ ਕਰਮ ਕਮਾਈਐ ਹੈ, ਕਿਛ ਪਵੈ ਨ ਬੰਦਾ। ਜਨ ਨਾਨਕ ਕੀਤਾ ਨਾਮ ਧਾਰ, ਹੋਰ ਛੋੜਿਆ ਧੰਦਾ। ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ। ਜੀਓ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ, ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਹ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ 'ਤੇ ਪੂਰਨ ਭਰੋਸਾ ਰੱਖਣ ਵਾਲੇ ਮਹਾਂਪੁਰਖਾਂ ਦੀ ਅਵਸਥਾ ਬਿਆਨ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਮਾਣ ਨਿਮਾਣੇ ਤੂੰ ਧਣੀ, ਤੇਰਾ ਪਰਵਾਸਾ। ਬਿਨ ਸਾਚੇ ਅਨ ਟੇਕ ਹੈ, ਸੋ ਜਾਣਹੁ ਕਾਚਾ ਰਹਾਉ। ਹੇ ਵਾਹਿਗੁਰੂ ਜੀ, ਤੁਸੀਂ ਧਨੀ ਦੀਨ ਦੁਨੀਆ ਦੇ ਮਾਲਕ ਹੋ, ਮਾਣ ਨਿਮਾਣੇ ਤੁਸੀਂ ਹੀ ਮੇਰੇ ਨਿਮਾਣੇ ਦਾ ਮਾਣ ਹੋ, ਤੇਰਾ ਭਰਵਾਸਾ ਮੈਨੂੰ ਤੁਹਾਡਾ ਹੀ ਭਰੋਸਾ ਹੈ, ਕਿਉਂ ਬਿਨ ਸਾਚੇ ਅਨਟੇਕ ਹੈ, ਬਿਨਾਂ ਸੱਚੇ ਅਕਾਲ ਪੁਰਖ ਤੋਂ ਮਨੁੱਖ ਹੋਰ ਜਿਹੜੀਆਂ ਟੇਕਾਂ ਲਈ ਬੈਠਾ ਹੈ। ਸੋ ਜਾਣੋ ਕੱਚਾ ਬਈ ਉਹ ਮਨੁੱਖ ਕੱਚਾ ਪਿੱਲਾ ਹੀ ਹੈ, ਮਨ ਮਤੀਆ ਹੈ, ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਹੋਰ ਭਾਵਨਾ ਹੋਵੇ, ਮੂੰਹੋਂ ਕੁਝ ਹੋਰ ਗੱਲਾਂ ਆਖੀ ਜਾਣ, ਉਹਨਾਂ ਬੰਦਿਆਂ 'ਤੇ ਕਦੇ ਵੀ ਭਰੋਸਾ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਸਾਨੂੰ ਸਤਿਗੁਰੂ 'ਤੇ ਹੀ ਅਤੇ ਅਕਾਲ ਪੁਰਖ 'ਤੇ ਹੀ ਭਰੋਸਾ ਕਰਨਾ ਚਾਹੀਦਾ ਹੈ। ਹੇ ਵਾਹਿਗੁਰੂ, ਤੂੰ ਹੀ ਸਾਡੇ ਨਿਮਾਣਿਆਂ ਦਾ ਮਾਣ ਹੈ, ਸਾਨੂੰ ਤੇਰਾ ਹੀ ਭਰੋਸਾ ਹੈ। ਬਿਨਾਂ ਸੱਚੇ ਵਾਹਿਗੁਰੂ ਜਿਹੜੇ ਮਨੁੱਖ ਕੋਈ ਹੋਰ ਟੇਕ ਟਕਾਈ ਬੈਠੇ ਨੇ, ਮਾਨੋ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕਾ ਭਗਵਾਨ, ਵੀ ਉਹ ਸਮਝ ਲਓ ਕੱਚੇ ਪਿੱਲੇ ਨੇ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਸਾ ਕਰ ਅੱਠਵਾਂ ਕਾਫੀ ਮਹੱਲਾ ਪੰਜਵਾਂ, ਆਸਾ ਰਾਗ ਅੱਠਵੀਂ ਕਰ ਸੁਰਤਾਲ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਨ ਕੀਤਾ ਹੈ। ਕਾਫੀ ਰਾਗਣੀ ਵੀ ਹੈ ਅਤੇ ਕਾਫੀ ਸ਼ੰਤ ਵੀ ਹੈ। ਮਹੱਲਾ ਪੰਜਵਾਂ, ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੜੀ ਨਿਮਰਤਾ ਅਤੇ ਅਧੀਨਗੀ ਨਾਲ ਅਰਦਾਸ ਬੇਨਤੀ ਕਰ ਰਹੇ ਹਨ ਅਤੇ ਸਾਨੂੰ ਵੀ ਸਿਖਾ ਰਹੇ ਨੇ ਬਈ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਮਾਣੇ ਅਤੇ ਨਿਤਾਣੇ ਹੋ ਕੇ ਉਸ ਵਾਹਿਗੁਰੂ ਦੇ ਦਰ 'ਤੇ ਢਹਿ ਕੇ ਅਰਦਾਸ ਬੇਨਤੀ ਕਰੋ। ਇੱਕ ਵਾਰੀ ਸਭ ਸੰਗਤਾਂ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਬੰਦਾ ਬੈਖਰੀਦ ਸੱਚ ਸਾਹਿਬ ਮੇਰਾ, ਜੀਓ ਪਿੰਡ ਸਭ ਤਿਸ ਦਾ ਸਭ ਕੁਛ ਹੈ ਤੇਰਾ। ਹੇ ਵਾਹਿਗੁਰੂ ਜੀ, ਤੂੰ ਮੇਰਾ ਸੱਚਾ ਸਾਹਿਬ ਮਾਲਕ ਹੈ, ਮੈਂ ਬੰਦਾ ਬੈ ਖਰੀਦ, ਮੈਂ ਤੁਹਾਡਾ ਮੁੱਲ ਖਰੀਦਿਆ ਹੋਇਆ ਇੱਕ ਦਾਸ ਹਾਂ। ਪੁਰਾਣੇ ਸਮੇਂ ਦੇ ਵਿੱਚ ਇੱਕ ਨੌਕਰ ਉਹ ਹੁੰਦੇ ਸਨ ਜਿਨ੍ਹਾਂ ਨੂੰ ਤਨਖਾਹ 'ਤੇ ਰੱਖਿਆ ਜਾਂਦਾ ਸੀ, ਦੂਸਰੇ ਉਹ ਨੌਕਰ ਹੁੰਦੇ ਸਨ ਜਿਨ੍ਹਾਂ ਦੀ ਇੱਕੋ ਵਾਰੀ ਕੀਮਤ ਦੇ ਕੇ ਉਹਨਾਂ ਨੂੰ ਪੱਕੇ ਤੌਰ 'ਤੇ ਤਾਂ ਜ਼ਿੰਦਗੀ ਆਪਣੇ ਨੌਕਰ ਬਣਾਇਆ ਜਾਂਦਾ ਸੀ। ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ, ਜਿਹੜੇ ਨਾਦਰ ਸ਼ਾਹ, ਅਹਿਮਦ ਸ਼ਾਹ ਵਰਗੇ ਹਿੰਦੁਸਤਾਨ 'ਤੇ ਹਮਲਾਵਰ ਬਣ ਕੇ ਆਉਂਦੇ ਸਨ, ਔਰ ਇੱਥੇ ਛੋਟੀ ਉਮਰ ਦੇ ਬੱਚੇ ਅਤੇ ਕੁਝ ਹਿੰਦੂ ਲੜਕੀਆਂ ਨੂੰ ਆਪਣੇ ਨਾਲ ਲੈ ਜਾਂਦੇ ਸਨ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ, ਅਤੇ ਫਿਰ ਉਹਨਾਂ ਦੀ ਟਕਾ ਟਕਾ ਕੀਮਤ ਪੈਂਦੀ ਸੀ। ਇਸ ਢੰਗ ਦੇ ਨਾਲ ਉਹ ਹਿੰਦੁਸਤਾਨ ਦੀ ਪੱਤ ਨੂੰ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਦੇ ਸਨ, ਅਤੇ ਜਿਹੜੇ ਉਹ ਨੌਕਰ ਸਨ ਉਹ ਬੈ ਖਰੀਦ ਹੁੰਦੇ ਸਨ। ਇੱਕੋ ਵਾਰੀ ਮੁੱਲ ਦੇ ਕੇ ਉਹਨਾਂ ਨੂੰ ਪੱਕੇ ਤੌਰ 'ਤੇ ਘਰ ਦੇ ਵਿੱਚ ਰੱਖ ਲਿਆ ਜਾਂਦਾ ਸੀ, ਅਤੇ ਫਿਰ ਸਿਰਫ਼ ਉਹਨਾਂ ਨੂੰ ਰੋਟੀ ਪਾਣੀ ਕੱਪੜਾ ਲੀੜਾ ਮਿਲਦਾ ਸੀ, ਅਤੇ ਹੋਰ ਉਹਨਾਂ ਨੂੰ ਪੱਕੇ ਤੌਰ 'ਤੇ ਆਪਣੇ ਮਾਲਕ ਦੇ ਘਰ ਹੀ ਰਹਿਣਾ ਪੈਂਦਾ ਸੀ। ਲੋ ਹਜ਼ੂਰ ਕਹਿੰਦੇ ਨੇ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਸੱਚੇ ਪਾਤਸ਼ਾਹ ਹੋ, ਸੱਚੇ ਖਾਵੰਦ ਹੋ, ਮੈਂ ਤੁਹਾਡਾ ਮੁੱਲ ਖਰੀਦਿਆ ਹੋਇਆ ਇੱਕ ਗੁਲਾਮ ਹਾਂ, ਇੱਕ ਦਾਸ ਹਾਂ, ਜੀਓ ਪਿੰਡ ਸਭ ਤਿਸ ਦਾ ਸਭ ਕੁਛ ਹੈ ਤੇਰਾ। ਹੇ ਵਾਹਿਗੁਰੂ ਜੀ, ਜੀਓ ਦਾ ਅਰਥ ਹੈ ਜਿੰਦ, ਪਿੰਡ ਦਾ ਅਰਥ ਹੈ ਸਰੀਰ, ਇਹ ਸਭ ਉਸੇ ਦਾ ਹੀ ਹੈ, ਭਾਵ ਉਸੇ ਸਾਹਿਬ ਦਾ ਹੈ। ਸਭ ਕੁਛ ਹੈ ਤੇਰਾ, ਹੇ ਸੱਚੇ ਪਾਤਸ਼ਾਹ, ਜੋ ਵੀ ਕੁਝ ਮੇਰੇ ਕੋਲ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗਾ ਮੇਰਾ, ਮੈਂ ਸਭ ਕੁਛ ਤੇਰਾ ਹੀ ਸਮਝਿਆ ਹੋਇਆ ਹੈ। ਮਾਨ ਨਿਮਾਣੇ ਤੂੰ ਧਣੀ, ਤੇਰਾ ਪਰਵਾਸਾ, ਬਿਨ ਸਾਚੇ ਅਨਟੇਕ ਹੈ, ਸੋ ਜਾਣੋ ਕਾਚਾ ਰਹਾਓ। ਹਜ਼ੂਰ ਕਹਿੰਦੇ ਨੇ, ਹੇ ਧਣੀ ਮਾਲਕ ਵਾਹਿਗੁਰੂ ਪਰਮੇਸ਼ਰ, ਮੈਂ ਨਿਮਾਣੇ ਦਾ ਮਾਣ ਤੇ ਤੂੰਓ ਹੈ, ਤੇ ਮੈਨੂੰ ਤੇਰਾ ਹੀ ਭਰੋਸਾ ਹੈ। ਬਿਨਾਂ ਸੱਚੇ ਅਕਾਲ ਪੁਰਖ ਤੋਂ ਜੇ ਕੋਈ ਮਨੁੱਖ ਹੋਰ ਟੇਕ ਰੱਖਦਾ ਹੈ, ਸੋ ਜਾਣੋ ਕਾਚਾ, ਵੀ ਉਹ ਮਨੁੱਖ ਕੱਚਾ ਪਿੱਲਾ ਹੈ। ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਤਰ ਜੀਰੇ ਇੱਕ ਟੇਕ ਤੋਂ, ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਦੁਨੀਆਂ ਦੀ ਭੇਡ ਚਾਲ ਵੱਖਰੀ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਲ ਟਮੱਕਾ ਸਰਵਰ ਦਾ। ਲੋਕ ਹੋਰ ਹੋਰ ਪਾਸੇ ਵੀ ਤੁਰੇ ਫਿਰਦੇ ਨੇ, ਪਰ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਮੈਨੂੰ ਨਿਮਾਣੇ ਨੂੰ ਤੇ ਤੂੰ ਹੀ ਮਾਣ ਬਖਸ਼ਿਸ਼ ਕਰਨ ਵਾਲਾ ਹੈ, ਮੈਨੂੰ ਤੇਰਾ ਹੀ ਭਰੋਸਾ ਹੈ। ਤੇ ਜਿਹੜੇ ਲੋਕ ਸੱਚੇ ਵਾਹਿਗੁਰੂ ਨੂੰ ਛੱਡ ਕੇ ਕਿਸੇ ਦੀ ਹੋਰ ਟੇਕ ਟਕਾਈ ਬੈਠੇ ਨੇ, ਭਈ ਉਹ ਤਾਂ ਕੱਚੇ ਪਿੱਲੇ ਨੇ, ਉਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ, ਉਹ ਕਿਸੇ ਗੁਰੂ ਪੀਰ ਦੇ ਨਹੀਂ ਹੁੰਦੇ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚੱਲੈ ਰਜਾਏ। ਹੇ ਵਾਹਿਗੁਰੂ, ਤੇਰਾ ਹੁਕਮ ਅਪਾਰ ਹੈ, ਤੇਰਾ ਹੁਕਮ ਅਪਰ ਅਪਾਰ ਹੈ, ਭਾਵ ਸਭ ਦੇ ਉੱਪਰ ਚੱਲ ਰਿਹਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਹਜ਼ੂਰ ਕਹਿੰਦੇ, ਹੇ ਵਾਹਿਗੁਰੂ ਜੀ, ਤੇਰਾ ਹੁਕਮ ਅਪਰ ਅਪਾਰ ਹੈ, ਕੋਈ ਅੰਤ ਨਾ ਪਾਏ, ਕੋਈ ਤੇਰਾ ਅੰਤ ਨਹੀਂ ਪਾ ਸਕਦਾ। ਜਿਸ ਗੁਰ ਪੂਰਾ ਭੇਟ ਸੀ, ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਸੋ ਚੱਲੈ ਰਜਾਏ, ਉਹ ਤੇਰੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ। ਭਾਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ ਵੀ ਸਾਨੂੰ ਉਸ ਵਾਹਿਗੁਰੂ ਦੀ ਰਜ਼ਾ ਵਿੱਚ, ਉਹਦੇ ਭਾਣੇ ਦੇ ਵਿੱਚ ਪ੍ਰਸੰਨ ਹੋ ਕੇ ਚੱਲਣਾ ਚਾਹੀਦਾ। ਤੇਰਾ ਕੀਆ ਮਿੱਠਾ ਲੱਗੈ, ਹਰਨਾਮ ਪਦਾਰਥ ਨਾਨਕ ਮੰਗੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ, ਸਾਈ ਗੱਲ ਚੰਗੀ। ਜਿਹਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਤੇ ਫਿਰ ਉਹ ਉਸ ਮਾਲਕ ਦੀ ਰਜ਼ਾ ਵਿੱਚ ਚੱਲਦਾ ਹੈ। ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਐ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਲੋ ਹਜ਼ੂਰ ਕਹਿੰਦੇ ਨੇ, ਜਿੰਨੀਆਂ ਵੀ ਮਨੁੱਖੀ ਚਤਰਾਈਆਂ ਨੇ ਤੇ ਬੁੱਧੀ ਦੀਆਂ ਸਿਆਣਪਾਂ ਨੇ, ਉਹ ਕਿਸੇ ਕੰਮ ਆਉਣ ਵਾਲੀਆਂ ਨਹੀਂ। ਕਿਉਂ? ਸਤਿਗੁਰੂ ਦੇ ਬਚਨ ਹੈ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਭਗਤ ਕਬੀਰ ਜੀ ਵੀ ਕਹਿੰਦੇ ਨੇ, ਚਤਰਾਈ ਨਾ ਚਤਰ ਪੁੱਜ ਪਾਈਏ, ਚਤਰਾਈ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿੰਨੀਆਂ ਵੀ ਮਨੁੱਖੀ ਚਤਰਾਈਆਂ ਨੇ, ਸਿਆਣਪਾਂ ਨੇ, ਇਹ ਕਿਸੇ ਕੰਮ ਆਉਣ ਵਾਲੀਆਂ ਨਹੀਂ। ਤੁੱਠਾ ਸਾਹਿਬ ਜੋ ਦੇਵੈ, ਜੋ ਮਾਲਕ ਪ੍ਰਸੰਨ ਹੋ ਕੇ ਦਾਤ ਬਖਸ਼ਿਸ਼ ਕਰਦਾ ਹੈ, ਚਾਹੇ ਸੁਖ ਦੇਵੇ, ਚਾਹੇ ਦੁੱਖ ਦੇਵੇ, ਤੇ ਚਾਹੇ ਰਾਜ ਦੇਵੇ, ਚਾਹੇ ਵਾਹਿਗੁਰੂ ਗਰੀਬੀ ਦੇਵੇ, ਸੋਈ ਸੁਖ ਪਾਈਐ, ਤੇ ਉਹਨੂੰ ਸੁਖ ਰੂਪ ਕਰਕੇ ਪ੍ਰਵਾਨ ਕਰਨਾ ਚਾਹੀਦਾ ਹੈ। ਜਿੱਥੇ ਵਾਹਿਗੁਰੂ ਰੱਖੇ ਉੱਥੇ ਹੀ ਪ੍ਰਸੰਨ ਹੋ ਕੇ ਰਹਿਣਾ ਚਾਹੀਦਾ। ਜੇ ਲੱਖ ਕਰਮ ਕਮਾਈਐ ਹੈ, ਕਿਛ ਪਵੈ ਨਾ ਬੰਦਾ, ਜਨ ਨਾਨਕ ਕੀਤਾ ਨਾਮ ਧਾਰ, ਹੋਰ ਛੋੜਿਆ ਧੰਦਾ। ਹਜ਼ੂਰ ਕਹਿੰਦੇ ਨੇ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਜੇ ਹੋਰ ਲੱਖਾਂ ਵੀ ਕੰਮ ਕਰ ਲਈਏ, ਕਿਉਂਕਿ ਕਰਮ ਕਈ ਪ੍ਰਕਾਰ ਦੇ ਨੇ, ਨਿਤ, ਨਿਮਿਤ, ਪਰਾਸਤ ਤੇ ਕਾਮਕ, ਇਹ ਚਾਰ ਪ੍ਰਕਾਰ ਦੇ ਕਰਮ ਲਿਖੇ ਨੇ। ਲੋ ਹਜ਼ੂਰ ਕਹਿੰਦੇ ਨੇ, ਜੇ ਲੱਖਾਂ ਹੀ ਹੋਰ ਕਰਮ ਕਾਂਡ ਦੇ ਦੱਸੇ ਕੰਮ ਕਰ ਲਈਏ, ਕਿਛ ਪਵੈ ਨਾ ਬੰਦਾ, ਇਹਦੇ ਨਾਲ ਤ੍ਰਿਸ਼ਨਾ ਨੂੰ ਕੋਈ ਬੰਨ ਨਹੀਂ ਪੈ ਸਕਦਾ। ਕਿਉਂਕਿ ਮਨੁੱਖ ਦੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਐਸੀ ਡਾਂਉ ਅਗਨੀ ਲੱਗੀ ਹੋਈ ਹੈ, ਬਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ। ਕਿਸੇ ਤਰ੍ਹਾਂ ਵੀ ਇਸ ਤ੍ਰਿਸ਼ਨਾ ਦੇ ਹੜ ਨੂੰ ਬੰਨ ਨਹੀਂ ਪੈ ਸਕਦਾ, ਅਥਵਾ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਨੂੰ ਵੀ ਬੰਨ ਨਹੀਂ ਪੈ ਸਕਦਾ। ਜਿੰਨੇ ਮਰਜ਼ੀ ਲੱਖਾਂ ਕੰਮ ਕਰ ਲਈਏ ਪਰ ਵਿਸ਼ੇ ਵਿਕਾਰਾਂ ਨੂੰ ਕਦੀ ਬੰਨ ਨਹੀਂ ਪੈ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਨ ਨਾਨਕ ਕੀਤਾ ਨਾਮ ਧਰ, ਵੀ ਅਸਾਂ ਤੇਰੇ ਨਾਮ ਦਾ ਹੀ ਆਸਰਾ ਲਿਆ ਹੈ, ਅਸੀਂ ਤੇਰੇ ਨਾਮ ਦਾ ਹੀ ਸਹਾਰਾ ਲਿਆ ਹੈ। ਹੋਰ ਛੋਡਿਆ ਧੰਦਾ ਜਿਹੜਾ ਹੋਰ ਦੁਨੀਆਂ ਦਾ ਧੰਦਾ ਸੀ, ਦੁਨੀਆਂ ਦਾ ਖਲਜਗਨ ਸੀ, ਦੁਨੀਆਂ ਦਾ ਜੰਜਾਲ ਸੀ, ਉਹ ਅਸੀਂ ਸਾਰਾ ਹੀ ਛੱਡ ਦਿੱਤਾ ਹੈ। ਆਸਾ ਮਹੱਲਾ ਪੰਜਵਾਂ, ਸਰਬ ਸੁਖਾ ਮੈਂ ਭਾਲਿਆ, ਹਰ ਜੇਵੜ ਨਾ ਕੋਈ, ਗੁਰ ਤੁੱਠੇ ਤੇ ਪਾਈਐ ਸੱਚ ਸਾਹਿਬ ਸੋਈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਬਲਿਹਾਰੀ ਗੁਰੇ ਆਪਣੇ ਸਤ ਸਤ ਕੁਰਬਾਨਾ, ਨਾਮ ਨਾ ਵਿਸਰੋ ਇੱਕ ਖਿਨ ਚਸਾ ਇਹੋ ਕੀਜਾ ਦਾਨਾ। ਰਹਾਓ ਹਜ਼ੂਰ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਨਾ ਹਾਂ। ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤ ਸਤ ਕੁਰਬਾਨਾ, ਮੈਂ ਸਦਾ ਸਦਾ ਗੁਰੂ ਤੋਂ ਕੁਰਬਾਨ ਜਾਨਾ ਹਾਂ। ਨਾਮ ਨਾ ਵਿਸਰੋ ਇੱਕ ਖਿਨ ਚਸਾ ਇਹ ਕੀਜਾ ਦਾਨਾ। ਹੇ ਸਤਿਗੁਰੂ ਜੀ, ਤੁਹਾਡੇ ਚਰਨਾਂ ਵਿੱਚ ਮੇਰੀ ਇਹੀ ਬੇਨਤੀ ਹੈ, ਇਹੀ ਰਿਕੁਐਸਟ ਹੈ ਵੀ ਵਾਹਿਗੁਰੂ ਦਾ ਨਾਮ ਇੱਕ ਚਸਾ ਅਤੇ ਇੱਕ ਖਿਨ ਅੱਧਾ ਸੈਕਿੰਡ ਵੀ ਮੈਨੂੰ ਨਾ ਭੁੱਲੇ। ਇਹੋ ਕੀਜਾ ਦਾਨਾ ਅਤੇ ਕਿਰਪਾ ਕਰਕੇ ਇਹ ਜਿਹੜਾ ਸਵਾਸ ਗ੍ਰਹਿ ਸਿਮਰਨ ਦਾ ਦਾਨ ਮੈਨੂੰ ਬਖਸ਼ਿਸ਼ ਕਰ ਦਿਓ ਕਿ ਹਰ ਵੇਲੇ ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨਕੈ ਸਦਕਾਮ, ਮੈਂ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਵਾਂ। ਲੋਹਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਰਬ ਸੁਖਾਂ ਮੈਂ ਭਾਲਿਆ, ਹਰ ਜੀਵਨ ਨਾ ਕੋਈ। ਮੈਂ ਤੇ ਸਾਰੇ ਸੁਖਾਂ ਦੀ ਭਾਲ ਕੀਤੀ ਹੈ, ਸਾਰੇ ਸੁਖਾਂ ਨੂੰ ਤਲਾਸ਼ ਕੇ ਦੇਖੀ ਹੈ, ਪਰ ਵਾਹਿਗੁਰੂ ਦੇ ਨਾਮ ਵਰਗਾ ਤੇ ਉਸ ਵਾਹਿਗੁਰੂ ਦੇ ਮਿਲਾਪ ਵਰਗਾ ਹੋਰ ਕੋਈ ਸੁਖ ਨਹੀਂ ਹੈ। ਉਹ ਸੁਖ ਮਿਲਦਾ ਕਿਵੇਂ ਹੈ? ਗੁਰ ਤੁੱਠੇ ਤੇ ਪਾਈਏ। ਉਹ ਗੁਰੂ ਮਹਾਰਾਜ ਦੀ ਪ੍ਰਸੰਨਤਾ ਦੇ ਨਾਲ ਹੀ ਨਾਮ ਦਾ ਸੁਖ ਤੇ ਵਾਹਿਗੁਰੂ ਦੀ ਪ੍ਰਾਪਤੀ ਦਾ ਸੁਖ ਹਾਸਲ ਹੁੰਦਾ ਹੈ। ਸੱਚ ਸਾਹਿਬ ਸੋਈ, ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ। ਉਹਦਾ ਮਿਲਾਪ, ਉਹਦੇ ਨਾਮ ਦਾ ਸੁਖ ਪੂਰੇ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ। ਬਲਿਹਾਰੀ ਗੋਰੇ ਆਪਣੇ ਸਾਧ ਸਦ ਕੁਰਬਾਨਾ, ਨਾਮ ਨਾ ਵਿਸਰੋ ਇਹ ਖਿਨ ਚਸਾ ਇਹੋ ਕੀਜਾ ਦਾਨਾ। ਰਹਾਵ ਹਜ਼ੂਰ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਨਾ ਹਾਂ ਤੇ ਸਦਾ ਸਦਾ ਹੀ ਕੁਰਬਾਨ ਜਾਨਾ ਹਾਂ, ਤੇ ਨਾਲ ਇਹ ਬੇਨਤੀ ਕਰਦਾ ਹਾਂ ਨਾਮ ਨਾ ਵਿਸਰੋ ਇਹ ਖਿਨ ਚਸਾ। ਹੇ ਸਤਿਗੁਰੂ ਜੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੈਨੂੰ ਇੱਕ ਖਿਨ, ਘੱਟ ਸ਼ਬਦ ਕਿਆਂ ਦੋ ਖਿਨ ਬਤੀਤ ਹੁੰਦੇ ਨੇ, ਭਾਵ ਅੱਧਾ ਸੈਕਿੰਡ ਵੀ, ਤੇ ਚਸਾ 15 ਵਿਸਵਿਆਂ ਦਾ ਇੱਕ ਚਸਾ ਮੰਨੇ। ਹਜ਼ੂਰ ਕਹਿੰਦੇ ਨੇ ਤੇਰਾ ਨਾਮ ਇੱਕ ਚਸਾ ਤੇ ਖਿਨ ਮਾਤਰ ਵੀ ਨਾ ਭੁੱਲੇ, ਇਹੋ ਕੀਜਾ ਦਾਨਾ, ਤੇ ਸਾਨੂੰ ਕਿਰਪਾ ਕਰਕੇ ਇਹ ਨਾਮ ਦਾ ਦਾਨ ਬਖਸ਼ਿਸ਼ ਕਰ ਦਿਓ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਪਾਗੜ ਸੱਚਾ ਸੋਏ ਹੈ ਜਿਸ ਹਰ ਤਾਨੇ ਅੰਤਰ, ਸੋ ਛੂਟੈ ਮਹਾਂ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ। ਹਜ਼ੂਰ ਕਹਿੰਦੇ ਨੇ ਅਸਲੀ ਸੱਚਾ ਪਾਗਠ, ਭਾਗਾਂ ਵਾਲਾ ਅਸਲੀ ਧਨਾੜ, ਅਸਲੀ ਸ਼ਾਹੂਕਾਰ ਉਹੀ ਹੈ ਜਿਸ ਹਰ ਤਨ ਅੰਤਰ, ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਤਨ ਵਸਿਆ ਹੋਇਆ। ਸੋ ਛੂਟੈ ਮਹਾਂ ਜਾਲ ਤੇ, ਹਜ਼ੂਰ ਕਹਿੰਦੇ ਉਹ ਮਾਇਆ ਦੇ ਮਹਾਂ ਜਾਲ ਤੋਂ ਛੁੱਟ ਜਾਂਦਾ ਹੈ ਜਿਸ ਗੁਰ ਸ਼ਬਦ ਨਿਰੰਤਰ, ਜਿਹਦੇ ਅੰਦਰ ਲਗਾਤਾਰ, ਨਿਰੰਤਰ ਦਾ ਅਰਥ ਹੁੰਦਾ ਵੀ ਇੱਕ ਰਸ, ਲਗਾਤਾਰ ਗੁਰੂ ਕਾ ਸ਼ਬਦ ਵਸ ਜਾਵੇ, ਉਹ ਮੋਹ ਮਾਇਆ ਦੇ ਜਾਲ ਤੋਂ ਛੁੱਟ ਜਾਂਦਾ ਹੈ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਮੈਂ ਗੁਰੂ ਦੀ ਮਹਿਮਾ ਕੀ ਆਖਾਂ, ਗੁਰੂ ਵਿਵੇਕ ਦਾ ਤੇ ਸਤ ਦਾ ਸਰੋਵਰ ਨੇ। ਬਿਵੇਕ ਕਹਿੰਦੇ ਨੇ ਜੀਵ ਈਸ਼ ਦੀ ਏਕਤਾ ਦੇ ਗਿਆਨ ਨੂੰ, ਤੇ ਸਤ ਕਹਿੰਦੇ ਨੇ ਸੱਚੇ ਨਾਮ ਨੂੰ। ਉਹ ਗੁਰੂ ਬਿਵੇਕ ਗਿਆਨ ਦਾ ਤੇ ਸੱਚੇ ਨਾਮ ਦਾ ਸਰੋਵਰ ਹੈ। ਉਹ ਆਦ ਚੁਗਾਦੀ ਜੁਗਹਿ ਜੁਗ ਪੂਰਾ ਪਰਮੇਸ਼ੁਰ। ਉਹ ਸਤਿਗੁਰੂ ਆਦ ਕਾਲ ਤੋਂ ਵੀ ਅਤੇ ਜੁਗਾਦ ਜਦੋਂ ਜੁਗਾਂ ਦੀ ਪ੍ਰਾਰੰਭਤੀ ਉਸ ਵੇਲੇ ਤੋਂ ਅਤੇ ਜੁਗਹਿ ਜੁਗ ਹਰ ਜੁਗ ਜੁਗ ਦੇ ਅੰਦਰ ਪੂਰਾ ਪਰਮੇਸ਼ੁਰ ਉਹ ਗੁਰੂ ਭਾਈ ਪੂਰਾ ਪਰਮੇਸ਼ੁਰ ਹੀ ਚੱਲਿਆ ਆ ਰਿਹਾ। ਭਾਵ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦਾ ਹੀ ਰੂਪ ਹੈ। ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਉਹ ਸਾਡਾ ਸਤਿਗੁਰੂ ਆਦ ਜੁਗਾਦ ਤੋਂ ਹੀ ਜੁਗਾਂ ਜੁਗਾਂ ਦੇ ਵਿੱਚ ਪੂਰਾ ਪਰਮੇਸ਼ੁਰ ਹੈ। ਨਾਮ ਤੇ ਆਵੋ ਸਤ ਸਦਾ ਹਰ ਹਰ ਮਨ ਰੰਗੇ, ਜੀਉ ਪ੍ਰਾਣ ਧਨ ਗੁਰੂ ਹੈ ਨਾਨਕ ਕਹਿ ਸੰਗੇ। ਹਜ਼ੂਰ ਕਹਿੰਦੇ ਨੇ ਨਾਮ ਤੇ ਆਵੋ ਸਤ ਸਦਾ, ਗੁਰਮੁਖੋ ਆਪਣੇ ਮਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਰੰਗ ਕੇ ਅਤੇ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਧਿਆਓ। ਜੀਉ ਪ੍ਰਾਣ ਧਨ ਗੁਰੂ ਹੈ, ਸਾਡੀ ਜਿੰਦ ਜਾਨ ਸਾਡੇ ਪ੍ਰਾਣ ਅਤੇ ਸਾਡਾ ਧਨ ਤੇ ਬਈ ਸਤਿਗੁਰੂ ਹੈ ਨਾਨਕ ਹੈ ਸੰਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਗੁਰੂ ਹਮੇਸ਼ਾ ਹੀ ਸਾਡੇ ਅੰਗ ਸੰਗ ਵਸ ਰਿਹਾ ਹੈ ਅਤੇ ਅਸੀਂ ਹਮੇਸ਼ਾ ਉਸ ਗੁਰੂ ਦੇ ਨਾਲ ਹੀ ਰਹਿੰਦੇ ਹਾਂ। ਆਸਾ ਮਹੱਲਾ ਪੰਜਵਾਂ, ਸਾਈਂ ਅਲਖ ਪਾਰ ਭੋਰੀ ਮਨ ਵਸੈ, ਦੁੱਖ ਦਰਦ ਰੋਗ ਮਾਏ ਮੈਂਡਾ ਹਬ ਨਸੈ। ਲਓ ਹੁਣ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਸੁਹਾਗਣਾ ਦੀ ਅਵਸਥਾ ਬਿਆਨ ਕਰਦੇ ਹਨ। ਹਉ ਵੰਜਾ ਕੁਰਬਾਨ ਸਾਈਂ ਆਪਣੇ, ਹੋਵੇ ਅੰਧਕਨਾ ਮਨ ਤਨ ਜਾਪਣੇ, ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ ਮੈਂ ਆਪਣੇ ਸਾਈਂ ਮਾਲਕ ਤੋਂ ਭਾਵ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾਂਦਾ ਹਾਂ। ਹੋਵੇ ਅੰਧਕਨਾ ਮਨ ਤਨ ਜਾਪਣੇ, ਮਨ ਤੇ ਤਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਕਰਕੇ ਹੋਵੇ ਅੰਧਕਣਾ ਵੀ ਬਹੁਤਾ ਆਨੰਦ ਪ੍ਰਾਪਤ ਹੋ ਜਾਂਦਾ, ਕਿਉਂਕਿ ਵਾਹਿਗੁਰੂ ਦਾ ਨਾਮ ਜਿਵੇਂ ਜਿਵੇਂ ਅਸੀਂ ਜਪਦੇ ਹਾਂ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ। ਨਾਮ ਦੇ ਨਾਲ ਸਾਡੇ ਮਨ ਨੂੰ ਬਹੁਤਾ ਆਨੰਦ ਪ੍ਰਾਪਤ ਹੁੰਦਾ ਹੈ। ਇਸੇ ਲਈ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਨੇ ਸਾਈਂ ਅਲਖ ਅਪਾਰ ਪੂਰੀ ਮਨ ਵਸੈ। ਉਹ ਸਾਈਂ ਮਾਲਕ ਵਾਹਿਗੁਰੂ ਜੋ ਬੁੱਧੀ ਕਰਕੇ ਅਲਖ ਹੈ ਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ, ਪੂਰੀ ਮਨ ਵਸੈ, ਜੇ ਉਹ ਭੋਰੀ ਦਾ ਅਰਥ ਵੀ ਰਤਾ ਪਰ ਮੇਰੇ ਮਨ ਦੇ ਵਿੱਚ ਵਸ ਜਾਵੇ, ਦੁੱਖ ਦਰਦ ਰੋਗ ਮਾਏ ਮੈਂਡਾ ਹਮ ਨਸੈ। ਹੇ ਮਾਂ, ਹੇ ਬਜ਼ੁਰਗ ਸਖੀਓ, ਤੇ ਫਿਰ ਮੇਰਾ ਦੁੱਖ ਵੀ ਤੇ ਦਰਦ ਵੀ ਤੇ ਸਾਰਾ ਰੋਗ ਇਕਦਮ ਨਾਸ਼ ਹੋ ਸਕਦਾ ਹੈ, ਕਿਉਂਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਮਨ ਦੇ ਵਿੱਚ ਆ ਜਾਂਦੀ ਹੈ, ਉਹ ਜਿੰਨਾ ਵੀ ਦੁੱਖ ਰੋਗ ਦਾ ਕੂੜਾ ਕਚਰਾ ਹੈ ਰੋੜ ਕੇ ਲੈ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਮਾਂ, ਜੇ ਉਹ ਅਕਾਲ ਪੁਰਖ ਵਾਹਿਗੁਰੂ ਰਤਾ ਪਰ ਮੇਰੇ ਮਨ ਦੇ ਵਿੱਚ ਵਸ ਜਾਵੇ ਤੇ ਮੇਰੇ ਸਾਰੇ ਦੁੱਖ ਦਰਦ ਰੋਗ ਨਾਸ ਹੋ ਸਕਦੇ ਨੇ। ਭੋਰੀ ਦਾ ਅਰਥ ਰਤਾ ਪਰ ਵੀ ਅਰਥ ਕੀਤਾ ਹੈ, ਦੂਸਰਾ ਭੋਰੀ ਦਾ ਅਰਥ ਜਿਹੜੀ ਭੋਲੀ ਨਿਸ਼ਕਪਟਤਾ ਵਾਲੀ ਜੀਵ ਰੂਪ ਇਸਤਰੀ ਹੈ ਉਹਦੇ ਮਨ ਦੇ ਵਿੱਚ, ਤੇ ਦੂਸਰਾ ਭੋਰੀ ਦਾ ਅਰਥ ਵੀ ਜਿਹੜੀ ਭੋਲੀ ਬੁੱਧੀ ਵਾਲੀ ਹੈ ਜੀਵ ਰੂਪ ਇਸਤਰੀ, ਤੇ ਤੀਜਾ ਭੋਰੀ ਦਾ ਅਰਥ ਬਈ ਭੋਰ ਸਵੇਰ ਨੂੰ ਵੀ ਕਹਿੰਦੇ ਨੇ ਸਾਈਂ ਅਲਖ ਪਾਰ ਭੋਰੀ ਮਨ ਵਸੈ, ਵੀ ਅੰਮ੍ਰਿਤ ਵੇਲੇ। ਭੋਰੀ ਦਾ ਅਰਥ ਵੀ ਅੰਮ੍ਰਿਤ ਵੇਲੇ, ਉਹ ਸਾਈਂ ਦੀ ਯਾਦ ਜੇ ਮੇਰੇ ਮਨ ਦੇ ਵਿੱਚ ਵਸ ਜਾਵੇ, ਹੇ ਮਾਂ, ਉਹਦੇ ਨਾਲ ਮੇਰਾ ਦੁੱਖ ਦਰਦ ਰੋਗ ਸਾਰਾ ਹੀ ਨਾਸ ਹੋ ਸਕਦਾ ਹੈ। ਹਉ ਵੰਜਾ ਕੁਰਬਾਨ ਸਾਈਂ ਆਪਣੇ, ਹੋਵੇ ਅੰਧਕਨਾ ਮਨ ਤਨ ਜਾਪਣੇ, ਰਹਾਉ। ਹਜ਼ੂਰ ਕਹਿੰਦੇ ਨੇ ਮੈਂ ਆਪਣੇ ਸਾਈਂ ਤੋਂ ਹਮੇਸ਼ਾ ਲਈ ਕੁਰਬਾਨ ਜਾਂਦਾ ਹਾਂ। ਹੋਵੇ ਅੰਧਕਨਾ ਮਨ ਤਨ ਜਾਪਣੇ, ਮਨ ਤੇ ਤਨ ਦੇ ਨਾਲ ਉਸ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ, ਕਿਉਂਕਿ ਇੱਕ ਤਾਂ ਤਨ ਦੇ ਨਾਲ ਜਪਿਆ ਜਾਂਦਾ ਨਾ, ਜਿਹੜਾ ਰਸਨਾ ਤੋਂ ਨਾਮ ਜਪਦੇ ਹੋ ਤਨ ਦੇ ਨਾਲ ਨਾਮ ਜਪਿਆ ਜਾਂਦਾ, ਜਿਹੜਾ ਸੁਰਤ ਨਾਲ ਨਾਮ ਜਪਦੇ ਹੋ ਮਨ ਦੇ ਨਾਲ ਜਪਿਆ ਜਾਂਦਾ। ਹਜ਼ੂਰ ਕਹਿੰਦੇ ਨੇ ਮਨ ਤੇ ਤਨ ਦੇ ਨਾਲ ਵਾਹਿਗੁਰੂ ਦਾ ਨਾਮ ਜਪਣ ਕਰਕੇ ਹੋਵੇ ਅੰਧਕਣਾ ਵੀ ਬਹੁਤਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਰਹਾਓ, ਵਿਸ਼ਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਬਿੰਦਕ ਗਾਲ ਸੁਣੀ ਸੱਚੇ ਤਿਸ ਧਨੀ, ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ। ਹੇ ਮਾਂ, ਬਿੰਦਕ ਗਾਲ ਸੁਣੀ, ਬਿੰਦਕ ਦਾ ਅਰਥ ਵੀ ਜਿਹੜੇ ਥੋੜੇ ਮਾਤਰ ਮੈਂ ਉਸ ਪਤੀ ਪਰਮੇਸ਼ਰ ਦੀ ਗੱਲ ਸੁਣ ਲਵਾਂ ਸੱਚੇ ਤਿਸ ਧਨੀ, ਉਹ ਸੱਚੇ ਮਾਲਕ ਦੀ ਬਿੰਦਕ ਦਾ ਅਰਥ ਵੀ ਜੇ ਮੈਂ ਥੋੜ੍ਹੀ ਜਿਹੀ ਗੱਲ ਸੁਣ ਲਵਾਂ ਤੇ ਭਾਵ ਉਹਦੀ ਆਵਾਜ਼ ਮੇਰੇ ਕੰਨਾਂ ਵਿੱਚ ਥੋੜ੍ਹੀ ਜਿਹੀ ਵੀ ਪੈ ਜਾਵੇ, ਸੁਖੀ ਹੂੰ ਸੁਖ ਪਾਏ ਮੈਂ ਸਾਰੇ ਸੁੱਖਾਂ ਵਿੱਚੋਂ ਵੱਡਾ ਸੁੱਖ ਪ੍ਰਾਪਤ ਕਰ ਲਵਾਂਗੀ। ਹੇ ਮਾਂ, ਉਹ ਏਡਾ ਵੱਡਾ ਸੁੱਖ ਹੈ ਮਾਏ ਨਾ ਕੀਮ ਗਣੀ, ਉਹਦੀ ਕੋਈ ਕੀਮਤ ਨਹੀਂ ਗਿਣ ਸਕਦਾ। ਭਾਵ ਜੇ ਵਾਹਿਗੁਰੂ ਪਰਮੇਸ਼ਰ ਦੀ ਇੱਕ ਗੱਲ ਮੇਰੇ ਕੰਨਾਂ ਵਿੱਚ ਆ ਕੇ ਪੈ ਜਾਵੇ ਕਿ ਵੀ ਤੂੰ ਹੁਣ ਮੇਰੇ ਕੋਲ ਆ, ਬਸ ਮੈਂ ਸਾਰੇ ਸੁੱਖਾਂ ਵਿੱਚੋਂ ਵੱਡਾ ਸੁੱਖ ਪ੍ਰਾਪਤ ਕਰ ਲਵਾਂ, ਏਡਾ ਵੱਡਾ ਸੁੱਖ, ਹੇ ਮਾਂ, ਉਹਦੀ ਕੋਈ ਕੀਮਤ ਨਹੀਂ ਗਿਣੀ ਜਾ ਸਕਦੀ। ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ, ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨੈਣ ਪਸੰਦੋ ਸੋਏ, ਗੁਰਮੁਖੋ ਮੈਂ ਉਸ ਪਤੀ ਪਰਮੇਸ਼ਰ ਨੂੰ, ਉਹ ਸਿਰ ਦੇ ਸਾਈਂ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਕੇ, ਪਸੰਦੋ ਦਾ ਅਰਥ ਹੁੰਦਾ ਵੇਖਣਾ, ਤੇ ਮੈਂ ਉਸ ਸਾਈਂ ਦੇ ਅੱਖਾਂ ਨਾਲ ਦੀਦਾਰ ਕਰਕੇ ਪੇਖ ਮੁਸ਼ਤਾਕ ਪਈ, ਮੈਂ ਤੇ ਵੇਖਣ ਸਾਰ ਹੀ ਮੁਸ਼ਤਾਕ ਪਈ, ਮੋਹਤ ਹੋ ਗਈ, ਮੈਂ ਲਟੂਹਾ ਹੋ ਗਈ, ਮੈਂ ਉਸਦੀ ਆਸ਼ਕ ਬਣ ਗਈ, ਮੈਂ ਨਿਰਗੁਣ ਮੇਰੀ ਮਾਏ, ਹੇ ਮਾਂ ਮੈਂ ਤੇ ਨਿਰਗੁਣ ਯਾਰੀ ਹਾਂ ਆਪ ਲੜ ਲਾਏ ਲਈ, ਤੇ ਉਸ ਪਤੀ ਪਰਮੇਸ਼ਰ ਨੇ ਮੇਰਾ ਦੇ ਘਰ ਆ ਕੇ ਸਾਨੂੰ ਆਪ ਹੀ ਆਪਣੇ ਲੜ ਲਾ ਲਿਆ ਹੈ। ਉਹ ਲੜ ਕੀ ਹੈ? ਨਾਮ ਦਾ ਸਿਮਰਨ ਦਾ ਲੜ। ਮੈਂ ਤੇ ਨਿਰਗੁਣ ਯਾਰੀ ਸਾਂ ਤੇ ਮੈਨੂੰ ਉਸ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਆਪਦੇ ਨਾਮ ਦੇ ਸਿਮਰਨ ਦੇ ਲੜ ਲਾ ਲਿਆ ਹੈ। ਬੇਦ ਕਤੇਬ ਸੰਸਾਰ ਹਬਾਹੂ ਬਾਹਰਾ, ਨਾਨਕ ਆ ਪਾਤਸ਼ਾਹ ਹੋ ਦਿਸੈ ਜਾਹਰਾ। ਹਜ਼ੂਰ ਕਹਿੰਦੇ ਨੇ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਚਾਰ ਵੇਦ ਨੇ ਤੇ ਮੁਸਲਮਾਨਾਂ ਦੀਆਂ ਚਾਰ ਕਿਤਾਬਾਂ ਨੇ ਜਿਨ੍ਹਾਂ ਨੂੰ ਕਿਤਾਬਾਂ ਕਹਿੰਦੇ ਨੇ, ਤੇ ਜਿਤਨਾ ਵੀ ਸੰਸਾਰ ਹੈ, ਜਿੰਨੇ ਵੀ ਬੇਦ ਕਿਤੇਬ ਨੇ, ਭਾਵ ਹਿੰਦੂ ਮੁਸਲਮਾਨਾਂ ਦੇ ਧਰਮ ਗ੍ਰੰਥ ਨੇ, ਤੇ ਸਾਰੇ ਸੰਸਾਰ ਤੋਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਬਾਹਰ ਹੈ, ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਨਾਨਕ ਆ ਪਾਤਸ਼ਾਹ ਹੋ, ਜਿਹੜਾ ਉਹ ਸਾਡਾ ਪਾਤਸ਼ਾਹ ਅਕਾਲ ਪੁਰਖ ਹੈ, ਦਿਸੈ ਜਾਹਰਾ, ਵੀ ਸਾਨੂੰ ਤਾਂ ਐਨ ਅੱਖਾਂ ਦੇ ਸਾਹਮਣੇ ਪ੍ਰਤੱਖ ਦਿਖਾਈ ਦੇ ਰਿਹਾ ਹੈ। ਬਹੁਤ ਸਾਰੇ ਜਿਹੜੇ ਧਰਮ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਰਫ ਮਹਿਸੂਸ ਕੀਤਾ ਜਾਂਦਾ ਪਰ ਦੇਖਿਆ ਨਹੀਂ ਜਾ ਸਕਦਾ, ਪਰ ਗੁਰਮਤ ਦਾ ਸਿਧਾਂਤ ਇਹ ਹੈ ਵੀ ਉਸ ਨੂੰ ਦੇਖਿਆ ਵੀ ਜਾ ਸਕਦਾ ਹੈ। ਦੋਏ ਦੋਏ ਲੋਚਨ ਪੇਖਾ ਹੁਣ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਆਵ ਬੇਗੱਲ ਕਹਿਣ ਨਾ ਜਾਈ। ਪਰ ਇੱਕ ਗੱਲ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਵੀ ਸਮਝਾ ਦਿੱਤੀ ਹੈ, ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਡਸੰਦੋ ਮਾਂ ਪਿਰੀ, ਉਹ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦਾ ਜਿਹੜੀਆਂ ਸਾਡੀਆਂ ਹੱਡ ਚੰਮਦੀਆਂ ਅੱਖਾਂ ਨੇ, ਉਹ ਦੂਸਰੀਆਂ ਅੱਖਾਂ ਨੇ ਜਿਨ੍ਹਾਂ ਦੇ ਨਾਲ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਮਹਾਂਪੁਰਖ ਉਹਦੇ ਬਾਰੇ ਵਿਚਾਰ ਦੱਸਦੇ ਸਨ, ਉਹ ਵੈਰਾਗ ਤੇ ਵਿਵੇਕ ਦੇ ਚਕਸ਼ੂ ਹਨ, ਉਹ ਸੁਰਤੀ ਸਿਮਰਤੀ ਦੀਆਂ ਅੱਖਾਂ ਹਨ, ਉਹ ਪਰੋਖ ਤੇ ਅਪਰੋਕਸ਼ ਗਿਆਨ ਦੇ ਨੇਤਰ ਨੇ ਜਿਨ੍ਹਾਂ ਦੇ ਨਾਲ ਉਸ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਹਨ। ਆਸਾ ਮਹੱਲਾ ਪੰਜਵਾਂ, ਲਾਖ ਭਗਤ ਆਰਾਧ ਹੈ ਜਪਤੇ ਪੀਓ ਪੀਓ, ਕਵਨ ਜੁਗਤ ਮੇਲਾਵੋ ਨਿਰਗੁਣ ਬਖਈ ਜੀਓ। ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਅਗਲਾ ਸ਼ਬਦ ਫਿਰ ਉਚਾਰਨ ਕਰਦੇ ਹਨ। ਤੇਰੀ ਟੇਕ ਗੋਬਿੰਦ ਗੋਪਾਲ ਦਇਆਲ ਪ੍ਰਭ, ਤੂੰ ਸਭਨਾ ਕੇ ਨਾਹ ਤੇਰੇ ਸ੍ਰਿਸ਼ਟ ਸਭ ਰਹਾਓ। ਤੇਰੀ ਟੇਕ ਗੋਬਿੰਦ ਗੋਪਾਲ ਦਇਆਲ ਪ੍ਰਭ, ਹੇ ਗੋਬਿੰਦ ਇੰਦਰੀਆਂ ਦੇ ਵਿੰਦ ਪ੍ਰਕਾਸ਼ਕ ਤੇ ਗੋਪਾਲ ਪ੍ਰਿਥਵੀ ਦੇ ਪਾਲਕ, ਦਇਆਲ ਦਇਆ ਦੇ ਘਰ ਤੇ ਪ੍ਰਭੂ ਦਾ ਅਰਥ ਹੁੰਦਾ ਸਮਰੱਥ, ਇਹ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਨਾਮ ਨੇ। ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਤੇਰੀ ਟੇਕ ਹੈ, ਤੂੰ ਸਭਨਾ ਕੇ ਨਾਥ, ਹੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਨਾਥ ਸਵਾਮੀ ਮਾਲਕ ਹੋ, ਤੇਰੀ ਸ੍ਰਿਸ਼ ਸਭ, ਆ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ ਇਹ ਸਾਰੀ ਤੁਹਾਡੀ ਆਪਣੀ ਪੈਦਾ ਕੀਤੀ ਹੋਈ ਹੈ, ਤੁਸੀਂ ਸਭ ਸ੍ਰਿਸ਼ਟੀ ਦੇ ਮਾਲਕ ਹੋ, ਸਾਰੀ ਕੁੱਲ ਕਾਇਨਾਤ ਦੇ ਮਾਲਕ ਹੋ, ਇਉਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਤਿਗੁਰੂ ਮਹਾਰਾਜ ਨੇ ਕੀਤੀ ਹੈ। ਲੋ ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ, ਲਾਖ ਭਗਤ ਆਰਾ ਦਹ ਜਪਤੇ ਪੀਓ ਪੀਓ। ਲੱਖਾਂ ਵਾਹਿਗੁਰੂ ਦੇ ਭਗਤ ਨੇ, ਚਾਰ ਪ੍ਰਕਾਰ ਦੇ ਭਗਤ ਹੁੰਦੇ ਨੇ। ਇੱਕ ਆਰਤ ਭਗਤ ਹੁੰਦੇ ਨੇ ਜਿਹੜੇ ਦੁਖੀ ਹੋ ਕੇ ਸੰਸਾਰ ਤੋਂ ਭਗਤੀ ਵਿੱਚ ਲੱਗਦੇ ਨੇ, ਅਤੇ ਦੂਸਰੇ ਅਰਥਾ ਅਰਥੀ ਭਗਤ ਹੁੰਦੇ ਨੇ ਜਿਹੜੇ ਕਿਸੇ ਪਦਾਰਥ ਦੀ ਇੱਛਾ ਨੂੰ ਲੈ ਕੇ ਭਗਤੀ ਕਰਦੇ ਨੇ, ਅਤੇ ਤੀਸਰੇ ਪ੍ਰੇਮੀ ਭਗਤ ਹੁੰਦੇ ਨੇ ਜਿਹੜੇ ਪ੍ਰੇਮ ਦੇ ਨਾਲ ਹੀ ਭਗਤੀ ਕਰਦੇ ਨੇ, ਅਤੇ ਚੌਥੇ ਗਿਆਨੀ ਭਗਤ ਹੁੰਦੇ ਨੇ। ਇਉਂ ਲੱਖਾਂ ਭਗਤ ਨੇ ਜਿਹੜੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧ ਰਹੇ ਨੇ, ਅਤੇ ਨਾਲ ਹੀ ਆਪਣੀ ਰਸਨਾ ਤੋਂ ਜਪਤੇ ਪੀਓ ਪੀਓ, ਹੇ ਪਤੀ, ਹੇ ਪਰਮਾਤਮਾ, ਹੇ ਪਿਤਾ ਵਾਹਿਗੁਰੂ, ਇਉਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਰਹੇ ਹਨ। ਕਵਨ ਜੋਗਤ ਮੇਲਾ ਵੋ ਨਿਰਗੁਣ ਵਖਈ ਜੀਓ। ਹੇ ਵਾਹਿਗੁਰੂ ਜੀ, ਮੈਂ ਤੇ ਨਿਰਗੁਣ ਗੁਣਾਂ ਤੋਂ ਰਹਿਤ ਨਿਰਗੁਣ ਯਾਰਾ ਵਸ਼ਈ ਜੀਵ ਹਾਂ। ਕਵਨ ਜੁਗਤ ਮੇ ਲਾਵੋ, ਕਿਸੇ ਵੀ ਜੁਗਤੀ ਦੁਆਰਾ, ਕਿਸੇ ਵੀ ਤਰਕੀਬ ਦੁਆਰਾ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮਿਲਾ ਲਵੋ। ਮੇਰੀ ਇਹੀ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ। ਤੇਰੀ ਟੇ ਗੋਬਿੰਦ ਗੋਪਾਲ ਦਇਆਲ ਪ੍ਰਭ, ਤੂੰ ਸਭਨਾ ਕੇ ਨਾ ਤੇਰੀ ਸ੍ਰਿਸ਼ਟ ਸਭ ਰਹਾਉ। ਹੇ ਵਾਹਿਗੁਰੂ, ਤੂੰ ਗੋਬਿੰਦ ਹੈ, ਤੂੰ ਗੋਪਾਲ ਹੈ, ਤੂੰ ਦਇਆ ਦਾ ਘਰ ਹੈ, ਤੂੰ ਸਮਰੱਥ ਹੈ, ਮੈਨੂੰ ਤੇਰੀ ਹੀ ਟੇਕ ਹੈ। ਹੇ ਵਾਹਿਗੁਰੂ, ਤੂੰ ਸਭਨਾ ਕੇ ਨਾਥ, ਤੁਸੀਂ ਸਾਰਿਆਂ ਦੇ ਮਾਲਕ ਹੋ, ਤੇਰੀ ਸ੍ਰਿਸ਼ਟ ਸਭ, ਸਾਰੀ ਸ੍ਰਿਸ਼ਟੀ ਤੁਹਾਡੀ ਆਪ ਆਪਣੀ ਆਪ ਪੈਦਾ ਕੀਤੀ ਹੋਈ ਹੈ। ਰਹਾਉ, ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਸਦਾ ਸਹਾਈ ਸੰਤ ਪੇਖੈ ਸਦਾ ਹਜ਼ੂਰ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸੰਤਾਂ ਦਾ ਸਹਾਈ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਹਜ਼ੂਰ ਕਹਿੰਦੇ ਨੇ ਬਈ ਉਹ ਵਾਹਿਗੁਰੂ ਹਮੇਸ਼ਾ ਲਈ ਸੰਤਾਂ ਦਾ ਸਹਾਈ ਹੈ। ਪੇਖਾ ਸਦਾ ਹਜ਼ੂਰ, ਕਿਉਂਕਿ ਉਹ ਮਹਾਂਪੁਰਖ ਉਸ ਅਕਾਲ ਪੁਰਖ ਨੂੰ ਹਮੇਸ਼ਾ ਆਪਣੇ ਹਜ਼ੂਰ ਨੇੜੇ ਤੋਂ ਨੇੜੇ ਆਪਣੀ ਅੱਖਾਂ ਦੇ ਸਾਹਮਣੇ ਵੇਖਦੇ ਨੇ, ਔਰ ਉਹਨਾਂ ਨੂੰ ਇਉਂ ਜਾਪਦਾ ਹੈ ਵੀ ਉਹ ਵਾਹਿਗੁਰੂ ਇੰਨਾ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਵਾਹਿਗੁਰੂ ਹੱਥਾਂ ਪੈਰਾਂ ਦੇ ਨਾਲੋਂ ਵੀ ਨੇੜੇ ਹੈ। ਇਉਂ ਉਸ ਵਾਹਿਗੁਰੂ ਦੇ ਪਿਆਰੇ ਹਮੇਸ਼ਾ ਲਈ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ, ਇਸੇ ਲਈ ਉਹ ਵਾਹਿਗੁਰੂ ਉਹਨਾਂ ਸੰਤਾਂ ਦਾ ਸਹਾਈ ਮਦਦਗਾਰ ਹੁੰਦਾ ਹੈ। ਨਾਮ ਵੀ ਹੁਨੜਿਆ ਸੇ ਮਰਨ ਵਸੂਰ ਵਸੂਰ। ਲੋ ਹਜ਼ੂਰ ਕਹਿੰਦੇ ਭਾਈ, ਜਿਹੜੇ ਬੰਦੇ ਨਾਮ ਤੋਂ ਵਿਹੁਨੜੇ ਨੇ, ਨਾਮ ਤੋਂ ਸਖਣੇ ਨੇ, ਅਤੇ ਉਹ ਤੇ ਬਈ ਚੂਰ ਚੂਰ ਕੇ ਮਰਦੇ ਨੇ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੁੰਦਾ ਉਹ ਤੇ ਹਮੇਸ਼ਾ ਲਈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਵਾਲੀ ਜ਼ਿੰਦਗੀ ਬਸਰ ਕਰਦੇ ਨੇ, ਅਤੇ ਜਿਨ੍ਹਾਂ ਦੇ ਕੋਲ ਨਾਮ ਨਹੀਂ ਹੁੰਦਾ ਤਾਂ ਹਜ਼ੂਰ ਕਹਿੰਦੇ ਨੇ ਬਈ ਉਹ ਚੂਰ ਚੂਰ ਕੇ ਮਰਦੇ ਹਨ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਫਰਮਾਇਆ ਹੈ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੋਏ ਕਰਾਂਝਾ। ਬਈ ਉਹ ਤੇ ਕਰਾਂਝਾ ਦਾ ਅਰਥ ਕਰੰਜੂਏ ਦਾ ਇੱਕ ਦਰਖਤ ਹੁੰਦਾ ਹੈ, ਉਹਨੂੰ ਕੰਡੇ ਹੀ ਕੰਡੇ ਹੁੰਦੇ ਨੇ। ਬਈ ਉਹ ਤੇ ਕਰੰਜੂਏ ਦੇ ਦਰਖਤ ਵਾਂਗੂ ਬਈ ਚੂਰ ਚੂਰ ਕੇ ਹਮੇਸ਼ਾ ਲਈ ਮਰਦੇ ਨੇ, ਕਦੇ ਕੋਈ ਦੁੱਖ ਕਦੇ ਕੋਈ ਮੁਸੀਬਤ ਉਹਨਾਂ ਤੇ ਪਈ ਰਹਿੰਦੀ ਹੈ।